ਅੱਜ ਦਾ ਪ੍ਰਸੰਗ ਭੰਗਾਣੀ ਦਾ ਯੁੱਧ ਹੈ। ਇਹ ਯੁੱਧ ਦਸਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਜੀ ਸਰੂਪ ਸ੍ਰੀ ਗੁਰੂ ਗੋਬਿੰਦ ਰਾਏ ਜੀ ਦੇ ਜੀਵਨ ਕਾਲ ਦਾ ਪਹਿਲਾ ਯੁੱਧ ਹੈ। ਉਂਜ ਗੁਰ ਇਤਿਹਾਸ ਵਿੱਚ ਇਹ ਪੰਜਵਾਂ ਯੁੱਧ ਹੈ। ਜਦੋਂ ਯੁੱਧ ਦੀ ਗੱਲ ਆਉਂਦੀ ਹੈ ਤਾਂ ਪ੍ਰਮੁੱਖ ਤੌਰ ਤੇ ਤਿੰਨ ਚੀਜ਼ਾਂ ਦੇ ਆਮ ਦਰਸ਼ਨ ਹੁੰਦੇ ਹਨ, ਜੜ, ਜੋਰੂ, ਜ਼ਮੀਨ। ਇਹ ਕਾਰਕ ਹਨ ਯੁੱਧ ਦੇ। ਲੜਨ ਦਾ ਸਾਜੂ ਸਮਾਨ ਸ਼ਸਤਰਾਂ ਦੀਆਂ ਤਿੰਨ ਤਿੰਨ ਵਨਗੀਆਂ, ਇਹਨਾਂ ਸ਼ਸਤਰਾਂ ਦੇ ਨਾਲ ਦੁਸ਼ਮਣ ਨੂੰ ਮਾਰਨਾ, ਮਿੱਤਰ ਨੂੰ ਬਚਾਉਣਾ। ਸ਼ਸਤਰ ਦਾ ਆਪਣਾ ਕੋਈ ਧਰਮ ਨਹੀਂ ਹੈ, ਇਹ ਜਿਸ ਦੇ ਹੱਥ ਵਿੱਚ ਹੈ ਉਸੇ ਦੇ ਧਰਮ ਅਨੁਸਾਰੀ ਹੋ ਜਾਂਦਾ। ਜੇ ਨਸਤਰ ਕਿਸੇ ਵੈਦ ਹਕੀਮ ਦੇ ਹੱਥ ਵਿੱਚ ਹੋਵੇ, ਸਰਜਨ ਦੇ ਹੱਥ ਵਿੱਚ ਹੋਵੇ, ਜੀਵਨ ਦਾਨ ਦਾ ਕਾਰਨ ਬਣਦੀ ਹੈ। ਇਹੋ ਨਸਤਰ ਸ਼ਸਤਰ ਬਣ ਕੇ ਕਿਸੇ ਜ਼ਾਲਮ ਦੇ ਹੱਥ ਵਿੱਚ ਹੋਵੇ, ਲੁੱਟ ਮਾਰ, ਕਤਲੋਗਾਰ, ਇੱਜ਼ਤ ਆਬਰੂ ਨੂੰ ਰੋਲਣ ਦਾ ਕਾਰਨ ਬਣਦੀ ਹੈ। ਜਿੰਨੇ ਵੀ ਸੰਸਾਰ ਤੇ ਯੁੱਧ ਹੋਏ ਹਨ ਉਹਨਾਂ ਦੇ ਪਿੱਛੇ ਕਾਰਨ ਇੱਕ, ਦੋ, ਤਿੰਨ ਜਾਂ ਇੱਕ ਇੱਕ ਕਰਕੇ ਦੋ ਦੋ ਕਰਕੇ ਰਹੇ ਹਨ। ਪਰ ਬੜਾ ਆਸ਼ਚਰਜ ਕੌਤਕ ਹੈ ਕਿ ਗੁਰ ਇਤਿਹਾਸ ਦੇ ਸਨਮੁਖ ਆਏ ਯੁੱਧ ਕਿਸੇ ਤੇ ਹਮਲਾਵਰ ਨਹੀਂ ਹਨ, ਇਹ ਬਚਾਓ ਵਿੱਚ ਹਨ। ਫਿਰ ਇਨ੍ਹਾਂ ਜੰਗਾਂ ਯੁੱਧਾਂ ਦਾ ਕਾਰਨ ਨਾ ਤਾਂ ਜੜ ਹੈ, ਨਾ ਜੋਰੂ ਹੈ, ਨਾ ਜ਼ਮੀਨ ਹੈ। ਫਿਰ ਕਿਉਂ ਜੰਗ ਹੋਏ? ਕਾਰਨ ਧਰਮ ਉੱਤੇ ਅਧਰਮ ਦਾ ਹੱਲਾ ਹੈ, ਜ਼ਬਰਦਸਤੀ ਹੈ। ਉਸ ਜ਼ਬਰਦਸਤੀ ਨੂੰ, ਉਸ ਹੱਲੇ ਨੂੰ ਰੋਕਣ ਲਈ ਪਹਿਲਾਂ ਤਾਂ ਹੱਥ ਜੋੜੇ, ਬੇਨਤੀ ਕੀਤੀ, ਨਹੀਂ ਪ੍ਰਵਾਨ ਹੋਏ, ਤੱਤੀਆਂ ਤਵੀਆਂ ਤੇ ਵੀ ਬੈਠੇ, ਤਾਂ ਵੀ ਕੋਈ ਜ਼ਾਲਮ ਤੇ ਜ਼ੁਲਮ ਦੇ ਵਿੱਚ ਅੰਤਰ ਨਹੀਂ ਆਇਆ। ਤੇ ਫਿਰ ਜਬ ਆਵ ਕੀ ਔਧ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਜੇ ਹੱਥ ਜੋੜਿਆਂ ਦੀ ਲਾਜ ਨਹੀਂ ਹੈ, ਪੱਤ ਨਹੀਂ ਹੈ, ਤੇ ਫਿਰ ਅਜਿਹੇ ਹੱਥ ਤੋੜ ਦੇਣੇ ਚਾਹੀਦੇ ਹਨ। ਉਨ੍ਹਾਂ ਨੂੰ ਤੋੜਨ ਲਈ ਸ਼ਸਤਰ ਚੁੱਕਣਾ, ਸ਼ਸਤਰ ਨੂੰ ਪੂਜਣਾ, ਸ਼ਸਤਰ ਨੂੰ ਸੰਭਾਲਣਾ, ਇਹੀ ਯੋਗ ਹੈ। ਜਦੋਂ ਇੱਕ ਪਾਸੇ ਜ਼ਾਲਮ ਦੇ ਹੱਥ ਵਿੱਚ ਫੜਿਆ ਹੋਇਆ ਜ਼ੁਲਮ ਦਾ ਪ੍ਰਤੀਕ ਸ਼ਸਤਰ ਹੈ, ਉਸ ਸ਼ਸਤਰ ਨੂੰ ਮਾਤ ਦੇਣ ਲਈ ਧਰਮ ਦੇ ਹੱਥ ਵਿੱਚ ਧਰਮ ਦਾ ਸ਼ਾਸਤਰ ਪਕੜਿਆ ਹੋਇਆ ਜਦੋਂ ਆਹਮਣੇ ਸਾਹਮਣੇ ਹੁੰਦਾ ਹੈ ਤਾਂ ਉਹ ਧਰਮ ਯੁੱਧ ਅਖਵਾਉਂਦਾ ਹੈ। ਇਹ ਧਰਮ ਯੁੱਧ ਹੀ ਹੈ ਜੋ ਪੰਗਾਣੀ ਦੇ ਮੈਦਾਨ ਵਿੱਚ ਇੱਕ ਪਾਸੇ ਹੰਕਾਰ ਦਾ ਪ੍ਰਤੀਕ ਪਹਾੜੀ ਰਾਜੇ ਨੇ, ਦੂਸਰੇ ਪਾਸੇ ਸਵੈਮਾਨ ਦਾ ਪਰਚਮ ਲੈ ਕੇ ਘੁੰਮ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਰੂਪ ਸ੍ਰੀ ਗੁਰੂ ਗੋਬਿੰਦ ਰਾਏ ਜੀ ਸ਼ਸਤਰ ਨੂੰ ਸ਼ਸਤਰ ਦੇ ਨਾਲ ਜ਼ੇਰ ਕਰਦੇ ਨੇ, ਔਰ ਉਨ੍ਹਾਂ ਦੀ ਝੋਲੀ ਵਿੱਚ ਹਾਰ, ਉਨ੍ਹਾਂ ਦੀ ਨਮੋਸ਼ੀ ਉਨ੍ਹਾਂ ਨੂੰ ਸੌਂਪ ਕੇ ਤੋਰਦੇ ਹਨ। ਆਓ ਇਸ ਦਸਵੇਂ ਜਾਮੇ ਦੇ ਪਹਿਲੇ ਅਤੇ ਗੁਰ ਇਤਿਹਾਸ ਦੇ ਪੰਜਵੇਂ ਜੰਗ ਇਸ ਯੁੱਧ ਦੀ ਗਾਥਾ ਸਰਵਣ ਕਰੀਏ। ਇਸ ਨੂੰ ਭਾਵ ਪੂਰਤ ਸ਼ਬਦਾਂ ਦੀ ਵਨਗੀ ਵਿੱਚ ਪਰੋਇਆ ਹੈ, ਭਾਵਾਂ ਵਿੱਚ ਪਰੋਇਆ ਹੈ ਦਰਵੇਸ਼ ਕਵੀ ਸੰਤ ਕਵੀ ਭਾਈ ਵੀਰ ਸਿੰਘ ਜੀ ਨੇ। ਇੱਕ ਵਾਰੀ ਪਿਆਰ ਨਾਲ ਸਾਰੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਿਮਾਲਿਆ ਦੇ ਪਹਾੜਾਂ ਨੂੰ ਛੱਡ ਕੇ ਜਮਨਾ ਸਿਰਮੌਰ ਤੇ ਡੇਰੇ ਦੀ ਦੂਨ ਦੇ ਵਿਚਕਾਰੇ ਜੇ ਰੁਮਕ ਰੁਮਕ ਵਗਦੀ ਸ਼ਵਾਲਕ ਦੇ ਪੈਰਾਂ ਨੂੰ ਆ ਚੁੰਮਦੀ ਹੈ ਤੇ ਇਸ ਦੇ ਇੱਕ ਪੱਬ ਜਿਹੇ ਦੀ ਮਾਨੋ ਪ੍ਰਕਰਮਾ ਕਰਕੇ ਮੈਦਾਨਾਂ ਵਿੱਚ ਜਾ ਨਿਕਲਦੀ। ਇਸ ਘੁਮਾਟੀ ਖਾਣ ਵਾਲੇ ਥਾਂ ਤੇ ਇਹਦੇ ਪਛੋਂ ਵਾਲੇ ਪਾਸੇ ਨੂੰ ਪੌਂਟਾ ਟਿਕਾਣਾ ਇਹ ਨਗਰਿਕ ਵਸਿਆ ਦਿਖਿਆ। ਨਵਾਂ ਹੈ ਪਰ ਰੌਣਕਦਾਰ ਹੈ। ਪਹਿਲੋ ਹੀ ਕੁਦਰਤ ਨੇ ਇਸ ਨੂੰ ਰਮਣੀਕ ਬਣਾਇਆ ਹੋਇਆ ਸੀ, ਹੁਣ ਕੁਦਰਤ ਦੇ ਰਸੀਏ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ ਹਨ। ਇਸ ਮੋੜ ਤੇ ਹਰੇ ਹਰੇ ਕਚਾਹ ਵਰਗੇ ਰੰਗ ਦਾ ਨਿਰਮਲ ਪ੍ਰਵਾਹ ਅਚਰਜ ਤੇਜ਼ੀ ਨਾਲ ਜਾਂਦਾ ਮਨ ਨੂੰ ਮੋਹਦਾ ਹੈ। ਅੱਜ ਯਮੁਨਾ ਤੋਂ ਪਾਰ ਪੂਰਬਲੇ ਕਿਨਾਰੇ ਵੱਟਿਆਂ ਵਰਗੇ ਪੱਥਰਾਂ ਦੇ ਨਾਲ ਵਿਸ਼ੇ ਮੈਦਾਨ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗੀ ਸਭਾ ਲਗਾ ਰਹੇ ਹਨ, ਚੋਣਵੇਂ ਸਿਰਕਰਦੇ ਬੈਠੇ ਹਨ ਤੇ ਵਿਚਾਰ ਹੋ ਰਹੀ ਹੈ। ਪਹਿਲੀ ਸੋਚ ਹੁੰਦੀ ਰਹੀ ਕਿ ਕਿਉਂ ਹੱਲਾ ਹੋਣ ਲੱਗਾ ਹੈ, ਫਿਰ ਵਿਚਾਰ ਛਿੜੀ ਕਿ ਕਿਵੇਂ ਰਾਜਿਆਂ ਵੱਲੋਂ ਆ ਰਹੇ ਹਮਲੇ ਦੇ ਮੁਕਾਬਲੇ ਤੇ ਉਹਦਾ ਟਾਕਰੇ ਦੇ ਵਿਚ ਖਲੋਣਾ ਹੈ, ਜਿਸ ਵਿਚ ਜੀਤ ਹੋਵੇ ਔਰ ਆਪਣਾ ਨੁਕਸਾਨ ਵੀ ਘੱਟ ਹੋਵੇ। ਸਭ ਤੋਂ ਪਹਿਲੀ ਗੱਲ ਸੀ ਮੈਦਾਨ ਜੰਗ ਦਾ ਟਿਕਾਣਾ ਚੁਣਨੇ ਦੀ। ਸੋ ਇਸ ਵਿਚਾਰ ਹੁੰਦੀ ਵਿਚ ਦਇਆ ਰਾਮ ਬ੍ਰਾਹਮਣ ਜੋ ਗੁਰੂ ਕੀ ਸੂਰਮਿਆ ਵਿਚੋਂ ਇਕ ਸੀ ਬੋਲਿਆ, ਹੇ ਪ੍ਰਭੂ, ਅਸੀਂ ਪੌਂਟੇ ਨੂੰ ਯੁੱਧ ਟਿਕਾਣਾ ਨਾ ਬਣਾਈਏ, ਜੋ ਆਪਣਾ ਤੇ ਆਪਣੇ ਵਸਾਏ ਨਗਰ ਵਾਸੀਆਂ ਦਾ ਨੁਕਸਾਨ ਕੁਛ ਨਾ ਹੋਵੇ। ਤਦ ਮਾਮਾ ਕਿਰਪਾਲ ਚੰਦ ਜੀ ਬੋਲੇ, ਇਸ ਥਾਂ ਤੋਂ ਕੋਈ 6 ਕੁ ਕੋਹ ਉੱਪਰ ਵਾਲੇ ਪਾਸੇ ਭਗਾਣੀ ਦੇ ਟਿਕਾਣੇ ਜਿੱਥੇ ਪਾਰਲੇ ਪਾਸੇ ਚੂੜਪੁਰ ਗ੍ਰਾਮ ਹੈ, ਜੇ ਉੱਥੇ ਜੰਗ ਮਚਾਇਆ ਜਾਵੇ ਉਹ ਹੈ ਵੱਡਾ ਪਤਨ। ਉਥੇ ਉਨ੍ਹਾਂ ਨੇ ਇਸ ਉਰਾਰ ਆ ਕੇ ਸਾਡੇ ਪੌਂਟੇ ਤੇ ਧਾਈ ਕਰਨੀ ਹੈ, ਅਸੀਂ ਉਥੇ ਹੀ ਉਨ੍ਹਾਂ ਨੂੰ ਰੋਕੀਏ। ਯਮੁਨਾ ਦੇ ਕਿਨਾਰੇ ਖੁੱਲਾ ਲੰਮਾ ਮੈਦਾਨ ਹੈ, ਫਿਰ ਕੁਛ ਚੜਾਈ ਹੈ, ਉਹ ਚੜ ਕੇ ਖੁੱਲਾ ਮੈਦਾਨ ਹੈ, ਅਸੀਂ ਉਨ੍ਹਾਂ ਨੂੰ ਇਸ ਮੈਦਾਨੇ ਨਾ ਚੜਨ ਦਈਏ, ਇਹ ਅਸੀਂ ਹੁਣੇ ਮੰਨ ਲਈਏ ਤੇ ਉਹ ਹੇਠਲੇ ਮੈਦਾਨ ਵਿਚ ਰਹਿਣ। ਇਹ ਵੀ ਇਕ ਜੰਗੀ ਚਾਲ ਸੀ ਪਰ ਹੁਣ ਵੀ ਚਾਹੀਦੀ ਹੈ। ਯੁੱਧ ਨੀਤੀ ਵਿਚ ਜਗ੍ਹਾ ਦਾ, ਸਾਜੋ ਸਮਾਨ ਦਾ ਤੇ ਦੁਸ਼ਮਣ ਦੀ ਸ਼ਕਤੀ ਦਾ ਪਤਾ ਹੋਣਾ ਚਾਹੀਦਾ ਹੈ। ਜਿੱਥੇ ਜੰਗ ਹੋਣਾ ਉਥੇ ਪਾਣੀ ਜ਼ਰੂਰ ਹੋਵੇ, ਜ਼ਖਮੀਆਂ ਨੂੰ ਸੰਭਾਲਣ ਲਈ ਕੋਈ ਰਾਖਵੀਂ ਜਗ੍ਹਾ ਵੀ ਹੋਵੇ। ਆਪਾਂ ਐਸੀ ਥਾਂ ਦੇ ਉੱਤੇ ਘਾਟ ਬਣਾ ਲਈਏ, ਉੱਤੋਂ ਮਾਰੀਏ ਗੋਲੀਆਂ, ਤੀਰਾਂ ਦੀ ਕਰੀਏ ਵਰਖਾ ਤੇ ਫਿਰ ਆਹਮੋ ਸਾਹਮਣੇ ਕਰੀਏ ਹਮਲਾ, ਇਸ ਰਸਤੇ ਹੀ ਕੁਮਕਾਂ ਕਲੀਏ। ਇਹ ਜੰਗ ਯੁੱਧ ਦੀ ਨੀਤੀ ਬਣਾ ਕੇ ਦੱਸੀ ਜਾ ਰਹੀ ਹੈ। ਮਾਮਾ ਜੀ ਦੀ ਇਹ ਵਿਉਂਤ ਸਾਹਿਬਾਂ ਨੇ ਸਲਾਹੀ ਤੇ ਹੋਰ ਜਥੇਦਾਰਾਂ ਨੇ ਵੀ ਪਸੰਦ ਆਈ। ਮਾਮਾ ਜੀ ਦੀ ਇਹ ਵਿਉਂਤ ਸਾਹਿਬਾਂ ਨੇ ਸਲਾਹੀ ਤੇ ਹੋਰ ਜਥਾਦਾਰੇ ਦੀ ਵੀ ਪਸੰਦ ਆਈ। ਇਸ ਤੋਂ ਉਪਰੰਤ ਜਥਿਆਂ ਦੀ ਵੰਡ ਹੋਈ, ਸਮਾਨ ਦੀ ਜਾਂਚ ਪੜਤਾਲ ਤੇ ਵਿਚਾਰ ਹੋਈ। ਇਸ ਵੇਲੇ ਨੰਦ ਚੰਦ ਨੇ ਦੱਸਿਆ ਕਿ ਇਕ ਸਿੱਖ ਬਹੁਤ ਘੋੜੇ ਇਕੱਠੇ ਕਰਕੇ ਆਪ ਵਾਸਤੇ ਲਿਆ ਰਿਹਾ ਸੀ। ਭੀਮ ਚੰਦ ਨੇ ਪਤਾ ਲੱਗ ਜਾਣ ਕਰਕੇ ਉਨ੍ਹਾਂ ਵੱਲੋਂ ਕੁਝ ਰੋਕ ਦਾ ਵਿਚਾਰ ਹੋਇਆ ਪਰ ਅਸੀਂ ਆਪਣੇ ਸਵਾਰਾਂ ਸਮੇਤ ਪਹੁੰਚ ਗਏ ਤੇ ਉਹਨਾਂ ਨੂੰ ਉਤਾਵਲ ਨਾਲ ਭਜਾ ਕੇ ਨਾਲ ਲੈ ਆਏ ਹਾਂ। ਇਸ ਗੱਲ ਨਾਲ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਹੁਕਮ ਦਿੱਤਾ ਕਿ ਇਹ ਘੋੜੇ ਸਿੱਖ ਸੁਦਾਗਰ ਤੋਂ ਲੈ ਜਾਣ ਤੇ ਕੱਲ ਇਨ੍ਹਾਂ ਦੀ ਵੰਡ ਸੂਰਮਿਆਂ ਪ੍ਰਤੀ ਕਰਾਂਗੇ। ਫਿਰ ਵੈਰੀ ਦਲ ਦੀ ਸੈਨਾ ਤੇ ਉਨ੍ਹਾਂ ਪਾਸ ਸਮਾਨ ਦੀ ਵਿਚਾਰ ਹੋਈ। ਚਾਹੇ ਅੰਦਾਜ਼ਾ ਆਪਣੀ ਸੈਨਾ ਤੋਂ ਬਹੁਤ ਵਧੀਕ ਸੀ, ਪਰੰਤੂ ਆਪਣੀ ਵੀਰਤਾ ਤੇ ਜੰਗੀ ਵਿਅੰਤਾਂ ਦੀ ਪ੍ਰਬਲਤਾ ਤੇ ਸਾਈ ਭਰੋਸੇ ਦੇ ਆਸਰੇ ਨਿਸ਼ਚਿੰਤ ਜੀਤ ਤੇ ਕਿਸੇ ਨੂੰ ਸ਼ੱਕ ਨਹੀਂ ਸੀ ਤੇ ਨਾ ਇਹ ਭਾਵ ਇਸ ਤਰ੍ਹਾਂ ਦਾ ਪਦ ਸੀ ਕਿ ਜਿਸ ਵਿਚ ਬੁੱਧੀ ਤੇ ਬਲ ਬੇਪਰਵਾਹ ਹੋ ਕੇ ਮਨੋਰਥੀ ਗੁਆ ਲੈਣ। ਸਾਰੇ ਮਾਮਲੇ ਤੇ ਵਿਚਾਰ ਮਗਰੋਂ ਉੱਠੇ, ਕਿਨਾਰੇ ਤੇ ਆਏ, ਅੱਗੇ ਬੇੜੀਆਂ ਤਿਆਰ ਸਨ, ਸਾਰੇ ਚੜ ਕੇ ਉਰਾਰਲੇ ਪਾਸੇ ਪਹੁੰਚੇ ਆ ਗਏ। ਜਦ ਕਿਲੇ ਵਿਚ ਅਪੜੇ, ਜੋ ਕੱਚੀ ਗੜੀ ਵਾਂਗੂ ਉੱਚੀ ਥਾਂ ਬਣਾ ਲਿਆ ਹੋਇਆ ਸੀ, ਤਾਂ ਦੂਸਰਾ ਸੂਇਆ ਆ ਗਿਆ ਜਿਸ ਨੇ ਦੱਸਿਆ ਹੈ ਕਿ ਫਤਿਹ ਸ਼ਾਹ ਦੇ ਟਿਕਾਣੇ ਤਿਆਰੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਇਸ ਤੋਂ ਵੈਰੀ ਦਲ ਤੇ ਸਮਾਨ ਦਾ ਹੋਰ ਅੰਦਾਜ਼ਾ ਵੀ ਲੱਗ ਗਿਆ। ਇਸ ਨੇ ਇਹ ਵੀ ਦੱਸਿਆ ਹੈ ਕਿ ਫੌਜ ਤੋਂ ਛੁੱਟ ਪਿੰਡਾਂ ਦੀ ਛੇੜ ਵੀ ਇਕੱਠੀ ਹੋਈ ਪਈ ਹੈ, ਜੋ ਗਿਣਤੀ ਨੂੰ ਹੋਰ ਵਧਾਏਗੀ। ਇਹ ਸੁਣ ਕੇ ਗੁਰੂ ਜੀ ਸਮਝੇ ਕਿ ਇਹ ਅਣਸਿੱਖੀ ਭੀੜ ਹੈ, ਅਕਸਰ ਹਾਰ ਦਾ ਕਾਰਨ ਬਣ ਜਾਇਆ ਕਰਦੀ ਹੈ। ਜਿਸ ਵੇਲੇ ਪੈ ਲੁੱਟ ਤਾਂ ਇਹ ਲੁੱਟ ਦੀ ਸ਼ਰੀਕ ਸਭ ਤੋਂ ਅੱਗੇ ਹੋ ਕੇ ਤੇ ਜਦੋਂ ਪੈਰ ਖਿਸਕਣ ਤਾਂ ਇਹ ਨੱਸਣਗੇ ਸਭ ਤੋਂ ਮੂਹਰੇ। ਫਿਰ ਆਪ ਜੀ ਨੇ ਪੁੱਛਿਆ ਕਿ ਉਧਰ ਸੈਨਾ ਦੇ ਆਗੂ ਕੌਣ ਕੌਣ ਨਿਤਰੇ ਹਨ, ਤਾਂ ਉਸ ਜਸੂਸ ਨੇ ਦੱਸਿਆ ਹਨ ਤਾਂ ਕਈ, ਪਰ ਜੋ ਮੁਖੀ ਹਨ ਇੱਕ ਤੇ ਹੈ ਫਤਿਹ ਸ਼ਾਹ ਆਪ ਲੜੇਗਾ, ਹਰੀ ਚੰਦ ਮਧਕੁਰ ਜਸਵਾਲੀਆ, ਗਾਜੀ ਚੰਦ ਕੁੱਲੂਪਤੀ, ਰਾਮ ਸਿੰਘ ਜੰਮੂ ਵਾਲਾ ਤੇ ਡਡਵਾਰੀਆ ਤੇ ਕਟੋਚੀਆ ਕਿਰਪਾਲ, ਇਨ੍ਹਾਂ ਤੋਂ ਛੁੱਟ ਗੁਲੇਰ ਦਾ ਭੋਪਾਲ, ਕੋਟ ਲਹਿਰ ਆਦਿ ਦੇ ਕਈ ਹੋਰ ਰਾਜੇ ਹਨ ਜੋ ਮੋਹਰੇ ਹੋ ਕੇ ਲੜਨਗੇ। ਹੋ ਚੁੱਕੀ ਵਿਉਂਤ ਮੁਜਬ ਇੱਕ ਨਿੱਕਾ ਜਿਹਾ ਜਥਾ ਤਾਂ ਪਾਰ ਚਲਾ ਗਿਆ, ਜੋ ਵੈਰੀ ਦਲ ਦੀ ਪੂਰੀ ਸੂਹ ਲੈਂਦਾ ਤੇ ਭੇਜਦਾ ਰਹੇ। ਕੁਛ ਜਤੇ ਭੰਗਾਣੀ ਚਲੇ ਗਏ, ਜੋ ਥਾਂ ਦੇਖ ਕੇ ਡੇਰੇ ਪਾਉਣ ਤੇ ਰਸਤਾ ਦੇ ਸਮਾਨ ਘੋੜੇ ਬੰਨਣ ਤੇ ਸਲਾਹਖਾਨਾ ਟਿਕਾਉਣ ਦੇ ਪ੍ਰਬੰਧ ਕਰ। ਸਾਰੇ ਦਲ ਵਿਚ ਜਦੋਂ ਤਿਆਰੀ ਦਾ ਹੁਕਮ ਪਹੁੰਚ ਗਿਆ ਤਾਂ ਹੁਕਮ ਅਨੁਸਾਰ ਤਿਆਰੀ ਆਰੰਭ ਹੋ ਗਏ। ਗੁਰੂ ਜੀ ਦੀ ਸੈਨਾ ਵਿਚ 500 ਪਠਾਣ ਜਵਾਨ ਸੀ, ਇਨ੍ਹਾਂ ਨੂੰ ਗੁਰੂ ਜੀ ਨੇ ਨੌਕਰ ਰੱਖ ਲਿਆ ਹੋਇਆ ਸੀ। ਜਾਪਦਾ ਹੈ ਕਿ ਇਸ ਵਿਆਹ ਪਰ ਭੀਮ ਚੰਦ ਵੱਲੋਂ ਜੰਗ ਹੋ ਪੈਣ ਦਾ ਅਨੁਮਾਨ ਗੁਰੂ ਜੀ ਨੂੰ ਪਹਿਲਾਂ ਤੋਂ ਸੀ, ਇਸ ਲਈ ਜੰਗ ਦਾ ਸਮਾਨ ਤੇ ਨਫ਼ਰ ਦੋਵੇਂ ਵਧਾਏ ਜਾ ਰਹੇ ਸਨ। ਇਨ੍ਹਾਂ ਪਠਾਣਾਂ ਦੀ ਜੋ ਕਥਾ ਹੈ ਸੋ ਇਹ ਹੈ ਕਿ ਔਰੰਗਜ਼ੇਬ ਦੇ ਨੌਕਰ ਸਨ ਤੇ ਕਿਸੇ ਖਤਾ ਕਰਕੇ ਉਸ ਨੇ ਆਪਣੀ ਨੌਕਰੀ ਤੋਂ ਕੱਢ ਦਿੱਤੇ ਸਨ। ਇਨ੍ਹਾਂ ਦਾ ਵਤਨ ਦਾਮਲਾ ਕਰਨਾਲ ਦੇ ਜ਼ਿਲ੍ਹੇ ਵਿਚ ਸੀ। ਬੇਨੌਕਰ ਹੋਏ ਇਹ ਸਡੌਰੇ ਆਏ ਤੇ ਆਪਣੇ ਪੀਰ ਬੁੱਧੂ ਸ਼ਾਹ ਨੂੰ ਮਿਲੇ। ਉਸ ਦੀ ਸਿਫਾਰਿਸ਼ ਨਾਲ ਇਹ ਪੌਂਟੇ ਅਪੜੇ ਤੇ ਗੁਰੂ ਜੀ ਨੇ ਨੌਕਰ ਰੱਖ ਲਏ। ਇਨ੍ਹਾਂ 500 ਪਠਾਣਾਂ ਦੇ ਸਰਦਾਰ ਦੇ ਨਾਮ ਇਸ ਤਰ੍ਹਾਂ ਸਨ, ਇੱਕ ਤਾਂ ਸੀ ਭੀਖਣ ਖਾਂ, ਫਿਰ ਕਾਲੇ ਖਾਂ, ਨਜਾਬਤ ਖਾਂ, ਹਯਾਤ ਖਾਂ ਤੇ ਪੰਜਵੇਂ ਦਾ ਨਾਂ ਸੀ ਜਵਾਹਰ ਖਾਂ। ਇਹ ਸਰਦਾਰ ਆਪਣੇ ਸਵਾਰਾਂ ਸਣੇ ਤਨਖਾਹਾਂ ਲੈਂਦੇ ਜੰਗੀ ਕਰਤਵ ਕਰਦੇ ਰਹੇ। ਅੱਜ ਦਲਾਂ ਵਿਚ ਜੰਗ ਦੀ ਤਿਆਰੀ ਦਾ ਹੁਕਮ ਹੋਇਆ ਤਾਂ ਇਨ੍ਹਾਂ ਨੇ ਮਿਲ ਕੇ ਮਸਲਤ ਕੀਤੀ ਕਿ ਜੰਗ ਵਿਚ ਅਸੀਂ ਨਾ ਰਲੀਏ ਤੇ ਖਿਸਕ ਚਲੀਏ। ਸੋ ਕਈ ਗੋਂਦਾਂ ਗੁੰਦ ਕੇ ਅਗਲੇ ਦਿਨ ਗੁਰੂ ਕੀ ਸੇਵਾ ਵਿਚ ਹਾਜ਼ਰ ਹੋਏ ਤੇ ਛੁੱਟੀ ਮੰਗਣ ਲੱਗੇ। ਇਸ ਵੇਲੇ ਇਹ ਖ਼ਬਰ ਸੁਖਦਾਈ ਕਿਵੇਂ ਵੀ ਨਹੀਂ ਸੀ, ਨਾ ਹੋ ਸਕਦੀ ਸੀ, ਪਰ ਗੁਰੂ ਕਿਆ ਵੱਲੋਂ ਇਨ੍ਹਾਂ ਨੂੰ ਸਮਝੌਤੇ ਦਿੱਤੇ ਗਏ ਕਿ ਤਨਖਾਹਾਂ ਵਧਾਉਣ ਦਾ ਵੀ ਭਰੋਸਾ ਦਿੱਤਾ ਗਿਆ, ਇੱਥੋਂ ਤਾਂ ਕਿ ਤਨਖਾਹ 5 ਗੁਣੀ ਕਰ ਦੇਣੀ ਕਹੀ ਪਰ ਉਹਨਾਂ ਨੇ ਇੱਕ ਨਾ ਮੰਨੀ।